ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ ਸਤਨਾਮ ਧੰਨਵਾਖੇ ਗੁਰੂ ਸਾਹਿਬ ਜੀਓ ਮੰਗਰ ਮਾਹੈ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਮੰਗਰ ਮਾਹੈ ਸੋਖੰਦੀਆਂ ਹਰ ਪਿਰ ਸੰਗ ਬੈਠੜੀਆਂ ਤਿਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸਖੇਲੜੀਆਂ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਤਿਨ ਦੁੱਖ ਨਾ ਕਬਹੂੰ ਉਤਰੈ ਸੇ ਜਮ ਕੈ ਵਸ ਪੜੀਆਂ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਰਤਨ जवे हर लाल हर कंठ तिना जड़िया। रतन जवे हर लाल हर कंठ तिना जड़िया। नानक बांछै धूड़ तिन प्रभ शरणी दर पड़िया। मंगर प्रभ आराधना बहुड़ ना जनमड़िया। नानक बांछै धूड़ तिन प्रभ शरणी दर पड़िया। मंगर प्रभ आराधना बहुड़ ना जनमड़िया। वाहिगुरु जी का खालसा, वाहिगुरु जी की फतेह। परम सन्मान योग शब्द गुरु सतगुरु गुरु ग्रंथ साहिब सच्चे पातशाह जी दी पावन पवित्र हजूरी अंदर सुभाईमान गुरु सवारे सत संगी जनों भावां रोज आपां पिछले दिनां तों सतगुरु गुरु तेग बहादुर सच्चे पातशाह जी हजूर दे पवित्र मुख तो उचारण कीते हुए सलोकां दी विचार कर रहे हां। पर अज मंगर दा महीना प्रारंभ होया है ते धन गुरु अर्जुन देव पंचम पातशाह जी ने इस महीने दे राही जो सानू गुरमत उपदेश दृढ़ कराया उस दी विचार करनी अत जरूरी सी। इस महीने दा शब्द दा पाठ आप जी ने सरवण कीता है। इस शब्द दे संखेप जय भाव अर्थ नूं आपां जरूर समझ लईए भी अज दी विचार दा केंद्री धुरा जां विशा वस्तु की है। इस पवित्र शब्द विच धन गुरु अर्जुन देव कृपालु जी ने दो बचन असानू दृढ़ कराए ने। पहला बचन ओ सुहागवती ओ वडभागणा जेड़ियां अपने प्यारे पति परमेश्वर दे कोल बैठिया ने ते उन्हां दे तन दा रूप उन्हां दे गुणां दा शिंगार उन्हां दे अंदर रूहानियत दी जेड़ी लाली है असल विच ओ ही शिंगार बन के उन्हां नूं शोभा पई दिंदी है। दूसरा इस विच बचन इक होर कीता कि जिन्हां नूं उस प्यारे वाहिगुरु प्रभु पति दा मिलाप हासिल नहीं होया और इकलियां कुरला रहियां ने सुहागणा ने अपने गले विच नाम दा हीरा नाम दा लाल नाम दा रतन पाया ते परमात्मा तो कुतियां हुईयां दुहागणा ने अपने गले दे विच दुखां दा हार पा लिया जिस करके उन्हां दा ये दुख कटदा नहीं पिया। अखीर ते ਧੰਨ ਗੁਰੂ ਅਰਜੁਨ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਜਿਨ੍ਹਾਂ ਭਾਗਵਾਨਾਂ ਨੂੰ, ਜਿਨ੍ਹਾਂ ਸੁਹਾਗਵਤੀਆਂ ਨੂੰ ਪਿਆਰੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਪਤੀ ਦਾ ਵਸਲ ਹਾਸਲ ਹੋ ਗਿਆ, ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ਤੇ ਸਾਹਿਬ ਕਹਿੰਦੇ ਨੇ ਫਿਰ ਮੱਘਰ ਦੇ ਮਹੀਨੇ ਵਿੱਚ ਜਿਹੜਾ ਬੰਦਾ ਉਸ ਕਾਦਰ ਨੂੰ, ਕਰਤਾਰ ਨੂੰ ਦਿਨ ਰਾਤ ਅਰਾਧੇਗਾ, ਉਹਦਾ ਜਨਮ ਤੇ ਮਰਨ ਦਾ ਦੁੱਖ ਹੀ ਕੱਟਿਆ ਜਾਏ। ਇਹ ਸੰਖੇਪ ਜਿਹਾ ਭਾਵ ਹੈ। ਆਓ, ਇੱਕ ਤਾਂ ਇਸ ਸ਼ਬਦ ਦੀ ਵਿਚਾਰ ਆਪਾਂ ਕਰਨੀ ਹੈ। ਦੋ ਕੁ ਦਿਨ ਲਈ ਸਿਰਫ ਲੜੀਵਾਰ ਵਿਚਾਰ ਰੋਕੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਿਤਾ ਜੀ ਦਾ ਆਗਮਨ ਪੁਰਬ ਕੱਲ ਆ ਰਿਹਾ ਹੈ। ਅੱਜ ਵੀ ਅਸੀਂ ਆਪਣੇ ਜਗਤ ਗੁਰ ਬਾਬਾ, ਰਹਿਮਤਾਂ ਦਾ ਸਾਈਂ, ਪਿਆਰ ਦਾ ਪੁਤਲਾ, ਰੂਹਾਨੀਅਤ ਦਾ ਸਮੁੰਦਰ, ਡਿੱਗਿਆਂ ਢੱਠਿਆਂ ਦਾ ਸਹਾਰਾ ਬਣਨ ਵਾਲਾ ਤੇ ਜ਼ੁਲਮ ਕਰਨ ਵਾਲਿਆਂ ਦੇ ਸਾਹਮਣੇ ਛਾਤੀ ਠੋਕ ਕੇ ਸੱਚ ਬੋਲਣ ਵਾਲਾ ਤੇ ਜਿਸ ਨੂੰ ਭਾਈ ਗੁਰਦਾਸ ਜੀ ਹੁਣਾਂ ਨੇ ਆਪਣੀ ਰਚਨਾ ਵਿੱਚ ਇਹ ਸ਼ਬਦ ਵਰਤੇ ਨੇ ਕਿ ਸਿੰਘ ਉਜਾੜ ਦੇ ਵਿੱਚ ਜੰਗਲ ਦੇ ਵਿੱਚ ਬੁਕਿਆ ਹੈ ਤੇ ਉਸ ਦੀ ਗਰਜ ਨੂੰ ਸੁਣ ਕੇ ਪਖੰਡੀ ਦੰਭੀ ਜਿਹੜੇ ਨੇ ਇੱਕੋ ਦਮ ਆਲੋਪ ਹੋ ਗਏ। ਉਸ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਪੁਰਬ ਸੰਬੰਧੀ ਵੀ ਇਸੇ ਸ਼ਬਦ ਨੂੰ ਆਧਾਰ ਬਣਾ ਕੇ ਆਪ ਨਾਲ ਵਿਚਾਰ ਸਾਂਝੀ ਕੀਤੀ ਜਾਏਗੀ। ਕਰੋ ਕਿਰਪਾਲਤਾ ਸਾਧ ਸੰਗਤ, ਆਪਣੇ ਅੰਦਰ ਨੂੰ ਅੱਜ ਟਿਕਾਉਣ ਦਾ ਯਤਨ ਕਰੀਏ, ਕਿਉਂਕਿ ਆਹ ਦਿਨ ਉਹ ਨੇ ਕਿ ਜਦੋਂ ਜਗਿਆਸੂ ਦੇ ਅੰਦਰ ਦੇ ਫੁਰਨੇ ਸ਼ਾਂਤ ਹੋ ਜਾਣ, ਪਿਆਰੇ ਦੇ ਆਉਣ ਦਾ ਦਿਨ ਹੋਵੇ ਤੇ ਵਾਹਿਗੁਰੂ ਮਿਹਰ ਕਰੇ ਅੰਦਰ ਬੈਰਾਗ ਵਿੱਚ, ਅੰਦਰ ਰਸ ਵਿੱਚ, ਅੰਦਰ ਨਾਮ ਵਿੱਚ ਭਿੱਜੇ, ਕੀ ਪਤਾ ਕਦੋਂ ਹਿਰਦੇ ਦਾ ਕਪਾਟ ਖੋਲ੍ਹ ਕੇ ਮੇਰੇ ਬਾਬੇ ਨਾਨਕ ਨੇ ਇਸ ਅੰਦਰ ਨੂੰ ਭਾਗ ਲਾ ਦੇਣਾ ਹੈ। ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ। ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਨੂੰ ਪ੍ਰਾਰੰਭ ਕਰਦਿਆਂ ਮੱਘਰ ਦੇ ਮਹੀਨੇ ਵਿੱਚ ਉਹਨਾਂ ਗੁਰਮੁਖ ਸਖੀਆਂ ਦੀ, ਉਹਨਾਂ ਸੁਹਾਗਣਾਂ ਦੀ, ਉਹਨਾਂ ਭਾਗਵਾਨਾਂ ਦੀ ਸਿਫਤ ਤੋਂ ਸਲਾਹ ਕੀਤੀ ਉਹਨੇ ਜਿਹੜੀਆਂ ਮੱਘਰ ਦੇ ਮਹੀਨੇ ਵਿੱਚ ਆਪਣੇ ਪਰਮਾਤਮਾ ਪਤੀ ਦੇ ਕੋਲ ਬੈਠੀਆਂ। ਹਜ਼ੂਰ ਦੇ ਅੰਮ੍ਰਿਤ ਬਚਨ ਆਰੰਭ ਵਿੱਚ ਨੇ ਮੰਗਰ ਮਾਹੈਂ ਸੁਖੰਦੀਆਂ, ਹਰ ਪਿਰ ਸੰਗ ਬੈਠੜੀਆਂ, ਤਿਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਸਾਹਿਬ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਮੱਘਰ ਦੇ ਮਹੀਨੇ ਵਿੱਚ ਉਹ ਜੀਵ ਇਸਤਰੀਆਂ, ਉਹ ਗੁਰਮੁਖ ਸੁਣਦੇ ਨੇ ਕਿਹੜੀਆਂ? ਕਹਿਣ ਲੱਗੇ ਹਰ ਪਿਰ ਸੰਗ ਬੈਠੜੀਆਂ, ਜਿਹੜੀਆਂ ਆਪਣੇ ਪਰਮਾਤਮਾ ਪਤੀ ਦੇ ਕੋਲ ਬੈਠ ਗਈਆਂ ਉਹ ਸ਼ੋਭਾ ਵਾਲੀਆਂ ਨੇ। ਅਤੇ ਜੇਕਰ ਕੋਈ ਆਪਣੇ ਲਫਜ਼ਾਂ ਨਾਲ, ਆਪਣੀ ਜ਼ਬਾਨ ਨਾਲ, ਆਪਣੇ ਅੰਦਰ ਦੇ ਵਲਵਲੇ ਅਤੇ ਖਿਆਲ ਨਾਲ ਉਹਨਾਂ ਸੁਹਾਗਣਾਂ ਦੀ ਸ਼ੋਭਾ ਬਿਆਨ ਕਰਨ ਦਾ ਯਤਨ ਕਰੇ, ਕਹਿਣ ਲੱਗੇ ਉਹ ਉਹਨਾਂ ਦੀ ਪੂਰਨ ਸ਼ੋਭਾ ਬਿਆਨ ਨਹੀਂ ਕਰ ਸਕਦਾ ਜਿਹੜੀਆਂ ਭਾਗਾਂ ਵਾਲੀਆਂ ਆਪਣੇ ਕੰਤ ਦੇ ਵਿੱਚ ਸਮਾ ਗਈਆਂ। ਪਹਿਲੀ ਬੇਨਤੀ ਮੈਂ ਜਿਹੜੀ ਕਰਨੀ ਚਾਹੁੰਦਾ, ਸੁਹਾਗਣ ਦਾ ਅਤੇ ਸ਼ਿੰਗਾਰ ਦਾ ਆਪਸੀ ਬਹੁਤ ਵੱਡਾ ਸੰਬੰਧ ਹੈ। ਜਦੋਂ ਕਿਤੇ ਸ਼ਿੰਗਾਰ ਦੀ ਗੱਲ ਚੱਲਦੀ ਹੈ ਅਤੇ ਕੁਦਰਤੀ ਤੌਰ 'ਤੇ ਉਦੋਂ ਸੁਹਾਗਣ ਸ਼ਬਦ ਨਾਲ ਜੁੜਿਆ ਹੋਵੇ ਅਤੇ ਉਸ ਸ਼ਿੰਗਾਰ ਦੀ ਉਪਮਾ ਹੋਰ ਵਧੇਰੇ ਹੋ ਜਾਏਗੀ। ਸੁਹਾਗਵਤੀ ਅਤੇ ਸ਼ਿੰਗਾਰ, ਇਹਨਾਂ ਦੋਨਾਂ ਦਾ ਆਪਸੀ ਇੰਨਾ ਗੂੜਾ ਸੰਬੰਧ ਹੈ ਸੁਹਾਗਣ ਹੋਵੇ ਤੇ ਉਹਦਾ ਸ਼ਿੰਗਾਰ ਵੀ ਪ੍ਰਭਾਵਿਤ ਕਰੇਗਾ। ਪਰ ਚੇਤੇ ਰੱਖੋ, ਜੇ ਸੁਹਾਗਣ ਨਹੀਂ ਸ਼ਿੰਗਾਰ ਕਰਦੀ ਹੋਵੇ ਤੇ ਕਈ ਵਾਰੀ ਉਹਦਾ ਕੀਤਾ ਹੋਇਆ ਸ਼ਿੰਗਾਰ ਉਹਦੇ ਜੀਵਨ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਆਉਂਦਾ। ਫਿਰ ਬੇਨਤੀ ਮੇਰੀ, ਇਸ ਨੂੰ ਸਮਝਿਓ, ਮੈਂ ਸ਼ਬਦ ਰਿਪੀਟ ਕਰਦੇ ਹਾਂ ਕਿ ਸ਼ਿੰਗਾਰ ਤੇ ਸੁਹਾਗਣ ਦੋਨਾਂ ਦਾ ਆਪਸੀ ਡੂੰਘਾ ਸੰਬੰਧ ਹੈ। ਸਿਰ 'ਤੇ ਖਸਮ ਹੋਵੇ, ਸਿਰ 'ਤੇ ਸਾਈਂ ਹੋਵੇ, ਸਿਰ 'ਤੇ ਮਾਲਕ ਹੋਵੇ ਅਤੇ ਉਸ ਸੁਹਾਗਣ ਦਾ ਕੀਤਾ ਹੋਇਆ ਸ਼ਿੰਗਾਰ ਉਹਦੀ ਹੋਰ ਸ਼ੋਭਾ ਵਧਾਉਂਦਾ। ਪਰ ਜੇ ਸਿਰ ਦੇ ਉੱਪਰ ਸਾਈਂ ਨਹੀਂ, ਮਾਲਕ ਨਹੀਂ, ਉਹ ਔਰਤ ਆਪਣੇ ਤਨ 'ਤੇ ਸ਼ਿੰਗਾਰ ਕਰੇ ਅਤੇ ਗੁਰਮੁਖੋ ਉਹਦਾ ਕੀਤਾ ਹੋਇਆ ਸ਼ਿੰਗਾਰ ਕਈ ਵਾਰੀ ਅਪਜਸ ਦਾ ਕਾਰਨ ਬਣ ਜਾਂਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਹ ਕਿਹੜਾ ਸ਼ਿੰਗਾਰ ਹੈ ਕਿ ਜਿਹੜਾ ਸੁਹਾਗਣ ਨੇ ਕੀਤਾ ਮੱਘਰ ਦੇ ਮਹੀਨੇ ਵਿੱਚ ਪਤੀ ਦੇ ਕੋਲ ਬੈਠ ਗਈ। ਪਿਆਰਿਓ, ਬਾਹਰ ਦੇ ਸ਼ਿੰਗਾਰ ਦੀ ਗੱਲ ਛੱਡੋ, ਇੱਕ ਸੁਹਾਗਣ ਵਾਸਤੇ ਤਾਂ ਸਭ ਤੋਂ ਵੱਡਾ ਸੁੱਖ, ਸਭ ਤੋਂ ਵੱਡਾ ਸ਼ਿੰਗਾਰ, ਸਭ ਤੋਂ ਵੱਡਾ ਅੰਦਰ ਦਾ ਸਕੂਨ ਹੀ ਇਹ ਵੇ ਕਿ ਤਨ ਦੇ ਬਸਤਰ ਭਾਵੇਂ ਪਾਟੇ ਹੋਣ, ਹੱਥਾਂ ਪੈਰਾਂ ਨੂੰ ਪਾਉਣ ਵਾਸਤੇ ਗਹਿਣੇ ਨਾ ਹੋਣ, ਇੱਕ ਵਕਤ ਦੀ ਸੁੱਕੀ ਰੋਟੀ ਮਿਲਦੀ ਹੋਵੇ ਅਤੇ ਜੇ ਪਤੀ ਉਹਦੇ ਕੋਲ ਉਹਦੇ ਘਰ ਵਿੱਚ ਟਿਕਿਆ ਹੈ ਅਤੇ ਸੱਚ ਜਾਣੂ ਉਹਨੇ 16 ਸ਼ਿੰਗਾਰ ਤਾਂ ਉਹਦੇ ਪਤੀ ਦੇ ਕੋਲ ਬੈਠਣ ਨਾਲ ਹੀ ਪੂਰੇ ਹੋ ਜਾਂਦੇ। ਬਾਹਰ ਦੇ ਸ਼ਿੰਗਾਰ ਦੀ ਬਾਤ ਨਹੀਂ। ਗੁਰੂ ਸਾਹਿਬ ਨੇ ਇੱਕ ਬਚਨ ਕਿਹਾ, ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਬਚਨ ਹੈ, ਕਹਿਣ ਲੱਗੇ, ਰੂਖੋ ਭੋਜਨ ਭੂਮ ਸੈਨ, ਉੱਥੇ ਸੋਨੇ ਦੀ, ਹੀਰੇ ਦੀ, ਮੋਤੀ ਦੀ, ਚਾਂਦੀ ਦੀ, ਲਾਲਾਂ ਦੀ ਗੱਲ ਨਹੀਂ ਕੀਤੀ। ਦੇਖੋ, ਇੱਕ ਸੁਹਾਗਣ ਦਾ ਸ਼ਿੰਗਾਰ ਕੀ ਹੈ? ਇੱਕ ਅਧਿਆਤਮਿਕ ਜੀਵਨ ਵਿੱਚ ਵਿਚਰਨ ਵਾਲੀ ਗੁਰਮੁਖ ਸਖੀ ਦਾ ਸ਼ਿੰਗਾਰ ਕੀ ਹੈ? ਸਾਹਿਬ ਕਹਿੰਦੇ ਨੇ, ਰੁੱਖੀ ਰੋਟੀ ਮਿਲ ਗਈ, ਰੁੱਖੋ ਭੋਜਨ ਭੂਮ ਸੈਨ, ਅਤੇ ਸੌਣ ਵਾਸਤੇ ਪਲੰਘ ਨਹੀਂ, ਕੋਈ ਸੋਤਰੀ ਨਿਵਾਰੀ ਮੰਜੀਆਂ ਨਹੀਂ, ਜ਼ਮੀਨ ਦੇ ਉੱਤੇ ਇੱਕ ਪਾਟਾ ਜਿਹਾ ਬਸਤਰ ਵਿਛਾ ਕੇ ਉਹਦੇ 'ਤੇ ਲੇਟ ਗਈ ਅਤੇ ਲੋਕਾਂ ਦੇਖਣ ਵਾਲਿਆਂ ਕਿਹਾ, ਵਿਚਾਰੀ ਭੁੱਖ ਨਾਲ ਆਤੁਰ, ਸੁੱਕੀ ਰੋਟੀ ਮਿਲੀ ਸੂ, ਰਹਿਣ ਵਾਸਤੇ ਸੌਣ ਵਾਸਤੇ ਥਾਂ ਨਹੀਂ, ਜ਼ਮੀਨ ਦੇ ਉੱਪਰ ਬਸਤਰ ਵਿਛਾ ਕੇ ਲੇਟ ਗਈ ਵੇਚਾਰੀ। ਅਤੇ ਅੱਗੋਂ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਵਿਚਾਰੀ ਮਤ ਕਹੋ, ਰੁੱਖੇ ਭੋਜਨ ਨੂੰ ਅਤੇ ਜ਼ਮੀਨ 'ਤੇ ਵਿਛੀ ਹੋਏ ਤੱਪੜ ਨੂੰ ਨਾ ਦੇਖੋ, ਤੁਸੀਂ ਦੇਖੋ ਮੇਰਾ ਸਾਈਂ ਮੇਰੇ ਨਾਲ ਬੈਠਾ ਹੈ, ਏਦੋਂ ਵੱਡਾ ਸੁੱਖ ਕਿਹੜਾ ਹੈ ਜੇ ਰੁੱਖੀ ਰੋਟੀ ਖਾ ਕੇ ਭੂਮ 'ਤੇ ਸੌਂ ਕੇ ਜੇ ਪਿਆਰਾ ਨਾਲ ਬੈਠਾ ਹੋਵੇ ਤਾਂ ਉਹ ਰੁੱਖੀ ਰੋਟੀ ਵੀ 36 ਪ੍ਰਕਾਰ ਦਾ ਭੋਜਨ। ਮੈਨੂੰ ਅਧਿਆਤਮਿਕ ਜੀਵਨ ਵੱਲ ਅਰਜ਼ ਕਰਨੀ ਚਾਹੁੰਦਾ ਅਤੇ ਇੱਕ ਬਾਬੇ ਨਾਨਕ ਦੀ ਸਾਖੀ ਮੈਂ ਆਪ ਨਾਲ ਅੱਜ ਸਾਂਝੀ ਕਰਨੀ ਹੈ। ਕਾਫੀ ਸਾਲ ਪਹਿਲਾਂ ਕੀਤੀ ਸੀ, ਕਿਉਂਕਿ ਮੇਰੇ ਪਿਆਰੇ ਦੀ ਕੱਲ੍ਹ ਨੂੰ ਵਰੇ ਗੰਢ ਆ ਰਹੀ ਹੈ। ਵਰੇ ਗੰਢ ਦਾ ਮਤਲਬ ਹਜ਼ੂਰ ਦਾ ਪੁਰਬ ਆ ਰਿਹਾ ਹੈ। ਉਸ ਸੁਹਾਗਣ ਦਾ ਸ਼ਿੰਗਾਰ ਹੈ ਕਿ ਰੁੱਖੋ ਭੋਜਨ ਭੂਮ ਸੈਨ, ਕਹਿਣ ਲੱਗੇ ਕਿ ਦੇਖ ਜੇ ਜ਼ਮੀਨ 'ਤੇ ਸੁੱਤੇ ਰੁੱਖੀ ਰੋਟੀ ਖਾਧੀ, ਰੁੱਖੋ ਭੋਜਨ ਭੂਮ ਸੈਨ, ਸਖੀ ਪ੍ਰਹਿ ਸੰਗ ਸੂਖ ਬਿਹਾਤ, ਇਹ ਕੁਝ ਮੈਨੂੰ ਮਿਲ ਜਾਏ, ਪਰ ਜੇ ਮੇਰਾ ਪਿਆਰਾ ਮੇਰੇ ਕੋਲ, ਮੇਰਾ ਪਤੀ ਮੇਰੇ ਕੋਲ ਹੈ ਤਾਂ ਮੈਨੂੰ ਇਹ ਵੀ ਪ੍ਰਵਾਨ ਹੈ। ਇਹਦਾ ਭਾਵ ਹੈ ਕਿ ਜੇ ਸੰਸਾਰਕ ਤੌਰ 'ਤੇ ਪਦਾਰਥ ਨਹੀਂ, ਤਨ 'ਤੇ ਪਾਉਣ ਵਾਲੇ ਸੁੰਦਰ ਬਸਤਰ ਨਹੀਂ, ਜੇ ਕੰਤ ਉਸ ਘਰ ਵਿੱਚ ਨਹੀਂ ਤਾਂ ਪਿਆਰਿਓ ਉਸ ਧਨ ਨੂੰ, ਉਸ ਪਦਾਰਥ ਨੂੰ ਕੀ ਕਰਾਂਗੇ? ਅਤੇ ਜੇ ਬਾਬੇ ਲਾਲੋ ਦੀ ਇੱਕ ਕੱਖਾਂ ਦੀ ਕੁੱਲੀ ਹੋਵੇ ਅਤੇ ਕੋਧਰੇ ਦੀ ਰੋਟੀ ਹੋਵੇ ਅਤੇ ਰਾਤ ਉਹਦੀ ਕੁੱਲੀ ਵਿੱਚ ਬਾਬਾ ਨਾਨਕ ਕੀਰਤਨ ਕਰਦਾ ਹੋਵੇ, ਉਹਦਾ ਕਿੰਨਾ ਕੁ ਘਰ ਭਾਗਾਂ ਵਾਲਾ ਜਿਹਦੇ ਘਰ ਦੇ ਅੰਦਰ ਸਾਈਂ ਬੈਠਾ ਹੋਇਆ। ਰੁੱਖੋ ਭੋਜਨ ਭੂਮ ਸੈਨ, ਸਖੀ ਪ੍ਰਹਿ ਸੰਗ ਸੁਖ ਬਿਹਾਤ। ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਤਿਲੰਗ ਰਾਗ ਦੇ ਅੰਦਰ ਦੇਖੋ ਇੱਕ ਰੰਗੇ ਕੋਈ ਚੋਲੇ ਦਾ ਜ਼ਿਕਰ ਕੀਤਾ ਹੈ। ਕਿਹੜੀਆਂ ਨੇ ਮੱਘਰ ਦੇ ਮਹੀਨੇ ਵਿੱਚ ਭਾਗਾਂ ਵਾਲੀਆਂ ਜੀਵ ਇਸਤਰੀਆਂ ਜਿਨ੍ਹਾਂ ਦੇ ਕੋਲ ਉਹਨਾਂ ਦਾ ਪਿਆਰਾ ਪਤੀ, ਪਿਆਰਾ ਸਾਈਂ ਕੋਲ ਬੈਠਾ ਹੈ? ਗੁਰੂ ਸਾਹਿਬ ਕਹਿੰਦੇ ਨੇ, ਔਰਤ ਸ਼ਿੰਗਾਰ ਕਾਸ ਲਈ ਕਿਸ ਵਾਸਤੇ ਕਰਦੀ ਹੈ? ਉਸ ਦੇ ਸ਼ਿੰਗਾਰ ਕਰਨ ਦਾ ਸਿਰਫ ਇੱਕੋ ਹੀ ਪਰਪਜ਼ ਹੈ, ਸੁਹਾਗਣ ਦਾ। ਕਿ ਮੇਰਾ ਪਤੀ ਮੇਰੇ 'ਤੇ ਤਰੁੱਟ ਪਵੇ, ਮੇਰਾ ਪਤੀ ਮੇਰੇ 'ਤੇ ਪ੍ਰਸੰਨ ਹੋਵੇ। ਅਤੇ ਹਜ਼ੂਰ ਨੇ ਇਸ ਸ਼ਬਦ ਨੂੰ ਅਧਿਆਤਮਕ ਜੀਵਨ ਵੱਲ, ਪਰਮਾਰਥ ਵੱਲ ਮੋੜਿਆ। ਕਹਿਣ ਲੱਗੇ, ਦੇਖ ਭੈਣੇ, ਕਈ ਬਸਤਰ ਇਹੋ ਜਿਹੇ ਹੁੰਦੇ ਨੇ, ਜੇ ਤੂੰ ਤਨ 'ਤੇ ਪਾਵੇਂ ਤਾਂ ਪਤੀ ਅੱਤ ਦਾ ਪ੍ਰਸੰਨ ਹੈ, ਅਤੇ ਕਈ ਵਾਰੀ ਇਹੋ ਜਿਹੇ ਮੈਲੇ ਵੇਸ਼ ਪਾ ਬੈਠਣੀਏ ਜਿਹੜਾ ਪਤੀ ਨੂੰ ਤੇਰਾ ਲਿਬਾਸ ਤੇਰਾ ਵੇਸ਼ ਪਾਉਂਦਾ ਨਹੀਂ। ਬਚਨ ਕੀਤੋ ਨੇ, ਕਹਿਣ ਲੱਗੇ, ਕੁਝ ਲੋਕ ਐਸੇ ਨੇ ਜਿਹੜੇ ਚਾਹੁੰਦੇ ਨੇ ਪਿਆਰਾ ਪਰਮਾਤਮਾ ਪਤੀ ਸਾਡੇ ਨਾਲ ਵੀ ਰਹੇ, ਪਰ ਉਹੋ ਜਿਹਾ ਸ਼ਿੰਗਾਰ ਉਹੋ ਜਿਹਾ ਬਸਤਰ ਨਹੀਂ ਪਾਉਂਦੇ ਜਿਹੜੇ ਪਤੀ ਨੂੰ ਪਾ ਜਾਣ। ਹੇ ਧੰਨ ਗੁਰੂ ਨਾਨਕ ਬਾਬਾ ਜੀ, ਉਹ ਬਸਤਰ ਕਿਤੇ ਰੇਸ਼ਮੀ ਨੇ, ਉਹ ਬਸਤਰ ਕਿਤੇ ਆ ਸੰਸਾਰ ਦੇ ਕੀਮਤੀ ਨੇ ਜਿਹੜੇ ਤਨ 'ਤੇ ਪਾਏ ਜਾਣ। ਕਹਿਣ ਲੱਗੇ, ਨਹੀਂ, ਜਿਨ੍ਹਾਂ ਲੋਕਾਂ ਦੇ ਅੰਦਰ ਦੇ ਚੋਲੇ ਲਾਲਚ ਦੇ, ਤਮਾ ਦੇ, ਤ੍ਰਿਸ਼ਨਾ ਦੇ, ਵਕਾਰਾਂ ਦੇ ਰੰਗ ਵਿੱਚ ਰੰਗੇ ਨੇ, ਉਹ ਜਿੰਨੇ ਮਰਜ਼ੀ ਰੌਲਾ ਪਾਈ ਜਾਣ, ਇਹੋ ਜਿਹੇ ਚੋਲਿਆਂ ਨੂੰ, ਇਹੋ ਜਿਹੇ ਬਿਰਤੀ ਨੂੰ, ਇਹੋ ਜਿਹੇ ਸ਼ਿੰਗਾਰ ਨੂੰ ਦੇਖ ਕੇ ਕਦੀ ਵੀ ਪਤੀ ਉਹਨਾਂ ਦੀ ਹਿਰਦੇ ਦੀ ਸੇਜ 'ਤੇ ਆਏਗਾ ਨਹੀਂ। ਹੇ ਗੁਰੂ ਨਾਨਕ ਸਾਹਿਬ, ਫਿਰ ਦੱਸੋ ਅੱਜ ਮੱਘਰ ਦੇ ਮਹੀਨੇ ਵਿੱਚ ਕਿਹੜੀਆਂ ਭਾਗਾਂ ਵਾਲੀਆਂ ਨੇ, ਜਿਨ੍ਹਾਂ ਦੀ ਸ਼ੋਭਾ ਬਿਆਨ ਨਹੀਂ ਹੋ ਸਕਦੀ, ਉਹਨਾਂ ਦੇ ਚੋਲੇ ਕੀ ਹੋ ਜਾਏ ਨੇ। ਕਿਰਪਾਲੂ ਦਾਤਾ ਜੀ ਨੇ ਅੰਮ੍ਰਿਤ ਬਚਨ ਕੀਤਾ, ਕਹਿਣ ਲੱਗੇ, ਇਹ ਤਨ ਮਾਇਆ ਪਾਹਿਆ ਪਿਆਰੇ, ਦੋਨੋਂ ਸ਼ਬਦਾਂ ਦੀ, ਇਹ ਸ਼ਬਦ ਪੂਰੇ ਮੱਘਰ ਦੇ ਮਹੀਨੇ ਦੀ ਵਿਆਖਿਆ ਕਰੇਗਾ, ਜਿਨ੍ਹਾਂ ਕੋਲ ਕੰਤ ਹੈ ਸ਼ੋਭਾ ਉਹਨਾਂ ਦੀ। ਕਹਿਣ ਲੱਗੇ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਆਪਣੇ ਅੰਦਰ ਦੇ ਕੱਪੜੇ ਨੂੰ ਲਾਲਚ ਵਿੱਚ, ਲੱਭ ਦਾ ਅਖਰੀ ਅਰਥ ਵੈਸੇ ਹੁੰਦਾ ਜੀਭ ਦਾ ਚਸ਼ਕਾ, ਸਵਾਦ। ਲੱਭ ਅਤੇ ਲੋਭ ਦੋ ਸ਼ਬਦ ਨੇ। ਕਹਿਣ ਲੱਗੇ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੇ ਜਾਏ, ਸੇਜੇ ਜਾਏ। ਕਹਿੰਦੇ ਨੇ, ਮੇਰੇ ਕੰਤ ਨੂੰ, ਮੇਰੇ ਵਾਹਿਗੁਰੂ ਨੂੰ ਤੇਰਾ ਚੋਲਾ ਨਹੀਂ ਚੰਗਾ ਲੱਗਦਾ। ਖੇ ਭੈਣੇ, ਕਿਵੇਂ ਤੂੰ ਪਿਆਰੇ ਕੰਤ ਦੀ ਸੇਜ ਨੂੰ ਮਾਣ ਸਕੇਗੀ? ਇੱਥੇ ਤਾਂ ਮੱਘਰ ਦੇ ਮਹੀਨੇ ਵਿੱਚ ਸੁਹਾਗਣਾ ਸ਼ੋਭਾ ਵਾਲੀਆਂ ਨੇ ਜਿਹੜੀਆਂ ਆਪਣੇ ਪਤੀ ਦੇ ਕੋਲ ਬੈਠੀਆਂ ਨੇ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ, ਤਿੰਨਾਂ ਕਹਿ ਲੈਣ ਜੋ ਤੇਰਾ ਨਾਉ। ਇਹ ਨੇ ਕਿ ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ। ਹਜ਼ੂਰ ਕਹਿੰਦੇ ਪਏ ਨੇ ਕਿ ਦੇਖੋ, ਖਾਉ ਕੁਰਬਾਨੈ ਜਾਉ ਮਿਹਰਬਾਨਾ, ਸਾਰੇ ਜੀਵਾਂ ਉੱਤੇ ਦਇਆ ਕਰਨ ਵਾਲਿਆ, ਮਿਹਰ ਕਰਨ ਵਾਲਿਆ ਵਾਹਿਗੁਰੂ, ਮੈਂ ਤੇਰੇ ਤੋਂ ਕੁਰਬਾਨ ਜਾਣਾ। ਫਿਰ ਅਗਲਾ ਬਚਨ ਕੀਤਾ, ਮੰਗਰ ਮਾਹੇ ਸੁਹੰਦੀਆਂ ਹਰ ਪਿਰਸੰਗ ਬੈਠੜੀਆਂ, ਕੱਲਾ ਤੇਰੇ ਤੋਂ ਕੁਰਬਾਨ ਨਹੀਂ, ਜਿਹੜੇ ਭਾਗਵਾਨ, ਜਿਹੜੇ ਤੇਰੇ ਰੰਗ ਵਿੱਚ ਰੱਤੇ ਹੋਏ, ਤੇਰੇ ਨਾਮ ਨਾਲ ਜੁੜੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਵਾਂ। ਜਿਹੜੇ ਦੋ ਚਾਰ ਘੜੀਆਂ ਜਪਦੇ ਨੇ ਉਹਨਾਂ ਤੋਂ ਤਾਂ ਜਾਣੇ ਜਾਂਦਾ ਵਾਂ, ਅਤੇ ਕਿਰਪਾ ਕਰੀ ਜਿਹੜੇ ਸਦਾ ਲਈ ਤੇਰੇ ਨਾਮ ਵੀ ਜੁੜ ਗਏ ਮੇਰੇ ਦਾਤਾ ਜੀ, ਮੈਂ ਸਦਾ ਉਹਨਾਂ ਤੋਂ ਖੰਨੀਏ ਵਾਂਝਣਾ ਵਾਂ, ਕੁਰਬਾਨ ਜਾਂਦਾ। ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ, ਤਿੰਨਾਂ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿੰਨਾਂ ਕਹਿ ਹਉ ਸਤ ਕੁਰਬਾਨੈ ਜਾਂ, ਇਹਨਾਂ ਤੋਂ ਸਦਾ ਲਈ ਮੈਂ ਕੁਰਬਾਨ ਜਾਂਦਾ। ਇਹ ਰਹਾਓ ਦੇ ਬਚਨ ਨੇ। ਹੁਣ ਅੱਗੇ ਦੇਖੀਏ, ਕਿਹੜੇ ਚੋਲੇ, ਕਿਹੜੇ ਕੱਪੜੇ, ਕਿਹੜੇ ਆਭੂਸ਼ਣ, ਕਿਹੜੇ ਗਹਿਣੇ, ਕਿਹੜੇ ਤਨ ਦੇ ਕੀਤੇ ਹੋਏ ਸ਼ਿੰਗਾਰ ਨੂੰ ਪਾਉਂਦੇ ਨੇ ਮੇਰੇ ਮਾਲਕ ਨੂੰ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਹੇ ਜਗਿਆਸੂ, ਜੇ ਤੂੰ ਚਾਹੁੰਦਾ ਮੈਂ ਪਿਆਰੇ ਪਤੀ ਦੀ ਖੁਸ਼ੀ ਲੈਣੀ ਹੈ, ਤੇ ਇੱਕ ਗੱਲ ਚੇਤੇ ਰੱਖੀਏ ਕਿ ਖਸਮ ਦੀ ਰਜ਼ਾ ਵਰਗਾ ਸ਼ਿੰਗਾਰ ਕੋਈ ਨਹੀਂ ਜੇ। ਪਿਆਰਿਓ, ਇਹਨੂੰ ਸਮਝਿਓ, ਇਹਨੂੰ ਦੁਨਿਆਵੀ ਪੱਖਾਂ 'ਚ ਨਾ ਲਿਜਾਇਆ ਜੇ। ਜੋ ਪਰਮਾਤਮਾ ਕਰਦਾ, ਜੋ ਸਾਈਂ ਕਰਦਾ ਨਾ, ਜੋ ਪਤੀ ਦੀ ਹਰ ਗੱਲ ਨੂੰ ਭਲਾ ਜਾਣ ਲੈ, ਵਾਹਿਗੁਰੂ ਜੀ ਦੇ ਹਰ ਕੀਤੇ ਹੋਏ ਕਰਮ ਨੂੰ ਸੱਤ ਬਚਨ ਕਰਕੇ ਮੰਨ ਲੈ, ਭਲਾ ਕਹਿਣ ਵਾਲਾ, ਸੱਤ ਬਚਨ ਕਹਿਣ ਵਾਲਾ ਹੁਕਮੀ ਬੰਦਾ, ਇਦੋਂ ਵੱਡਾ ਹੋਰ ਸ਼ਿੰਗਾਰ ਕੋਈ ਦੁਨੀਆਂ 'ਤੇ ਹੈ ਹੀ ਨਹੀਂ। ਮੈਂ ਇੱਕ ਖਿੰਨ ਥੋੜ੍ਹਾ ਜਿਹਾ ਵਿੱਚੋਂ ਨਿਕਲ ਕੇ ਇੱਕ ਅਰਜ਼ ਕਰਨੀ ਚਾਹੁੰਦਾ। ਮੈਂ ਇੱਕ ਦਿਨ ਇੱਕ ਬਚਨ ਪੜ੍ਹ ਰਿਹਾ ਸਾਂ, ਅਤੇ ਹਿੰਦੀ ਦੇ ਇੱਕ ਵਿਦਵਾਨ ਨੇ ਬੜੀ ਸੋਹਣੀ ਇੱਕ ਘਟਨਾ ਦਿੱਤੀ, ਅਤੇ ਇਸ ਸ਼ਬਦ ਨੂੰ ਕਿਤੇ ਸਮਝਣਾ ਜੇ ਸਿਰਫ ਇਸ ਗੱਲ ਤੋਂ ਕਿ ਜੇ ਪਤੀ ਝਿੜਕਦਾ ਤੇ ਤਾਂ ਵੀ ਖੁਸ਼ੀ ਹੈ, ਘੱਟੋ ਘੱਟ ਘਰ ਬੈਠਾ ਉਹਦੀ ਝਿੜਕ ਵੀ ਸਾਡੇ ਲਈ ਸ਼ਿੰਗਾਰ ਹੈ। ਕਹਿੰਦੇ ਨੇ ਇੱਕ ਸਖੀ ਦੂਜੀ ਸਖੀ ਦੇ ਕੋਲ ਗਈ ਹੈ ਤੇ ਜਿਹੜੇ ਸ਼ਬਦ ਮੈਂ ਕਹਿਣ ਲੱਗਾ, ਲੋਕਾਂ ਨੇ ਪੁਰਾਣੇ ਵਿਦਵਾਨਾਂ ਨੇ ਯਤਨ ਕੀਤਾ ਕਿ ਸ਼ਹਿਰਾਂ ਦੇ ਨਾਂ ਵਿੱਚੋਂ ਕਸਬਿਆਂ ਦੇ ਨਾਂ ਵਿੱਚੋਂ ਵੀ ਕਿਤੇ ਬੰਦੇ ਦੇ ਅੰਦਰ ਨੂੰ ਕੋਈ ਸੋਝੀ ਪੈ ਜਾਏ। ਕਹਿੰਦੇ ਨੇ ਇੱਕ ਸਖੀ ਆਈ ਮਿਲਣ ਵਾਸਤੇ ਘਰ ਵੜੀ ਤੇ ਜਿਸ ਨੂੰ ਮਿਲਣ ਆਈ ਸੀ ਕੀ ਦੇਖਿਆ, ਉਹ ਉਦਾਸ ਮੰਜੀ ਉੱਪਰ ਬੈਠੀ ਹੈ ਤੇ ਜਦੋਂ ਉਹਨੇ ਆ ਕੇ ਬੁਲਾਇਆ ਤੇ ਉਹਨੇ ਬੁਲਾਇਆ ਤੇ ਪੁੱਛਿਆ ਤੇਰੀ ਉਦਾਸੀ ਦਾ ਕਾਰਨ ਕੀ, ਤੇ ਉਹਨੇ ਅੱਗੋਂ ਉੱਤਰ ਦਿੱਤਾ ਅੱਜ ਪਤੀ ਘਰ ਵਿੱਚ ਸੀ, ਦੇਖੋ ਪਰਮਾਤਮਾ ਦੀ ਰਜਾ ਵਰਗਾ ਸ਼ਿੰਗਾਰ ਹੋਰ ਕੋਈ ਨਹੀਂ, ਉਹਦੀ ਝਿੜਕ ਵੀ ਸਾਨੂੰ ਪਾ ਜਾਏ ਤੇ ਸਮਝੋ ਸ਼ਿੰਗਾਰ ਹੈ। ਪੁੱਛਿਆ ਭੈਣੇ ਅੱਜ ਉਦਾਸ ਕਿਉਂ, ਅੱਜ ਕਿਉਂ ਤੇਰੇ ਚਿਹਰੇ ਤੇ ਉਦਾਸੀ ਹੈ, ਤੇ ਉਹਨੇ ਇੱਕ ਬਚਨ ਅੱਗੋਂ ਕਿਹਾ, ਕਹਿਣ ਲੱਗੇ ਪੀ ਮਾਰੀ ਕਰਨਾਲ ਪਾਣੀ ਪਤ ਨਾਭੀ ਬਹੀ। ਇਸ ਗੱਲ ਵੱਲ ਥੋੜ੍ਹੀ ਜਿਹੀ ਤੁਸੀਂ ਇਕਾਗਰਤਾ ਬਖਸ਼ਿਆ ਜੇ, ਪੀ ਮਾਰੀ ਕਰਨਾਲ ਪਾਣੀ ਪਤ ਨਾਭੀ ਬਹੀ, ਸੁਣ ਪਤ ਦਈ ਉਜਾੜ ਸਖੀ ਸਹਾਰਨ ਪੀ ਬਲੋ। ਦੋ ਤੁਕਾਂ ਨੇ, ਹੁਣ ਆਪਾਂ ਕਹਾਂਗੇ ਵੀ ਇਹ ਤਾਂ ਸ਼ਹਿਰਾਂ ਦੇ ਨਾਂ ਨੇ, ਹਿੰਦੁਸਤਾਨ ਦੇ ਆ ਪੰਜਾਬ ਹਰਿਆਣਾ ਯੂਪੀ ਦੇ ਸ਼ਹਿਰ ਨੇ। ਕਹਿਣ ਲੱਗੇ ਪੀ ਮਾਰੀ ਕਰਨਾਲ, ਕਰਨਾਲ ਇੱਕ ਸ਼ਹਿਰ ਹੈ। ਕਹਿਣ ਲੱਗੇ ਪਾਣੀ ਪਤ ਨਾਭੀ ਭਰੀ, ਪਾਣੀ ਪਤ ਵੀ ਇੱਕ ਸ਼ਹਿਰ ਹੈ ਤੇ ਨਾਭਾ ਵੀ ਅਸੀਂ ਸ਼ਬਦ ਸਮਝਨੇ ਇੱਕ ਸ਼ਹਿਰ ਹੈ ਪੰਜਾਬ ਦਾ। ਪੀ ਮਾਰੀ ਕਰਨਾਲ ਪਾਣੀ ਪਤ ਨਾਭੀ ਭਰੀ, ਸੋਹਣੀ ਪਤ ਦਈ ਉਜਾੜ। ਹੁਣ ਸੋਹਣ ਪਤ ਜਿਹੜਾ ਹੈ ਇਹ ਵੀ ਇੱਕ ਸ਼ੇਰ ਹੈ ਸੋਹਣੀ ਪਤ, ਤੇ ਅਗਲਾ ਬਚਨ ਸਖੀ ਸਹਾਰਨ, ਸਹਾਰਨਪੁਰ ਵੀ ਇੱਕ ਸ਼ਹਿਰ ਹੈ ਪੀ ਬਲੋ। ਹੁਣ ਇਹਦੇ ਅਰਥ ਨਹੀਂ ਸਮਝ ਪਏ ਹੋਣੇ, ਸਿਰਫ ਅਜੇ ਮੈਂ ਫਿਰ ਇਹ ਸ਼ਬਦ ਦੁਹਰਾ ਦੇਣਾ ਕਿ ਪੀ ਮਾਰੀ ਕਰਨਾਲ ਪਾਣੀ ਪਤ ਨਾਭੀ ਭਰੀ, ਸੋਹਣ ਪਤ ਦਈ ਉਜਾੜ ਸਖੀ ਸਹਾਰਨ ਪੀ ਬਲੋ। ਹੁਣ ਇਹਦੇ ਅਰਥ ਕੀ ਨੇ, ਇੱਕ ਸਖੀ ਉਦਾਸ ਬੈਠੀ ਹੈ, ਦੂਜੀ ਗਵਾਂਢਣ ਕੋਲ ਗਈ ਪੁੱਛਿਆ ਕਿ ਤੇਰੀ ਉਦਾਸੀ ਦਾ ਕਾਰਨ ਕੀ, ਤੇ ਉਹਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੀ ਪੀ ਮਾਰੀ ਕਰਨਾਲ। ਧਿਆਨ ਦਿਆ ਜੇ ਪੀ ਦਾ ਅਖਰੀ ਅਰਥ ਹੈ ਪਤੀ, ਹੁਣ ਇਹਨੂੰ ਵਿਦਵਤਾ ਦਾ ਜ਼ੋਹਰ ਨਹੀਂ, ਸਿਰਫ ਮੈਂ ਇੱਕ ਪ੍ਰਮਾਣ ਅਰਜ਼ ਕਰਨਾ ਚਾਹੁੰਦਾ ਸਾਂ ਕਿ ਜੋ ਪਤੀ ਕਰਦਾ ਹੈ, ਪਰਮਾਤਮਾ ਪਤੀ ਕਰਦਾ, ਉਹਦੀ ਰਜ਼ਾ ਵਿੱਚ ਰਹਿਣਾ ਵੀ ਇੱਕ ਬੜਾ ਵੱਡਾ ਸ਼ਿੰਗਾਰ ਹੈ। ਜੋ ਪ੍ਰਭੂ ਕਰਦਾ ਹੈ ਉਹਦੀ ਰਜ਼ਾ ਵਿੱਚ, ਸ਼ਹਿ ਸ਼ੋ ਕਹੇ ਸੋ ਕੀਜੈ, ਉਹਦੇ ਵਿੱਚ ਬੜਾ ਵੱਡਾ ਸ਼ਿੰਗਾਰ ਹੈ। ਉਹ ਕਹਿ ਰਹੇ ਨੇ ਪੀ ਮਾਰੀ ਕਰਨਾਲ, ਪੀ ਦਾ ਅਰਥ ਪਤੀ, ਕਰ ਨਾਲ, ਕਰ ਦਾ ਅਖਰੀ ਹੱਥ, ਅਖਰੀ ਅਰਥ ਹੱਥ। ਕਹਿਣ ਲੱਗੇ ਪੀ ਮਾਰੀ ਕਰਨਾਲ, ਹੇ ਭੈਣੇ ਮੇਰੇ ਪਤੀ ਨੇ ਆਪਣੇ ਹੱਥ ਨਾਲ ਮੇਰੇ ਉੱਤੇ ਵਾਰ ਕੀਤਾ, ਪਾਣੀ ਪਤ ਨਾਭੀ ਭਰੀ। ਹੁਣ ਪਾਣੀ ਪਤ ਦਾ ਅਖਰੀ ਅਰਥ ਕਰਾਂਗੇ, ਜਿਨ੍ਹਾਂ ਵਿੱਚੋਂ ਪਾਣੀ ਫਰਲ ਪਰ ਨਿਕਲਦਾ, ਉਹਨੇ ਦੋ ਅੱਖਾਂ ਨਾਭੀ ਭਰੀ, ਇੱਕ ਉਹਨੇ ਹੱਥ ਨਾਲ ਮੇਰੇ 'ਤੇ ਵਾਰ ਕੀਤਾ, ਮੇਰੀਆਂ ਅੱਖਾਂ ਵਿੱਚੋਂ ਇੰਨਾ ਪਾਣੀ ਸਿਮਿਆ ਕਿ ਨਾਭੀ ਤੱਕ ਮੇਰੇ ਸਾਰੇ ਕੱਪੜੇ ਮੇਰੇ ਅਥਰੂਆਂ ਨਾਲ ਭਿੱਜ ਗਏ। ਧਿਆਨ ਦਿਓ, ਪੀ ਮਾਰੀ ਕਰਨਾਲ ਪਾਣੀ ਪਤ ਨਾਭੀ ਭਰੀ। ਕਹਿਣ ਲੱਗੀ ਸੋਹਣੀ ਪਤ ਦਈ ਉਜਾੜ, ਸੋਹਣੀ ਪਤ ਸ਼ਹਿਰ ਹੈ, ਪਰ ਉਸ ਵਿਦਵਾਨ ਨੇ ਅਰਥ ਕੀਤੇ ਨੇ ਕਿ ਕੰਨਾਂ ਵਿੱਚ ਮੁਰਕੀਆਂ ਪਾਈਆਂ, ਨੱਕ ਦੇ ਵਿੱਚ ਨੱਥ ਪਾਈ, ਗਹਿਣੇ ਪਾਏ ਸਨ ਅੰਗਾਂ 'ਤੇ। ਪਤਾ ਨਹੀਂ ਅੱਜ ਕਿਹੋ ਜਿਹਾ ਗੁੱਸਾ ਚੜਿਆ ਸੋ ਆਇਆ, ਆਉਂਦਿਆਂ ਸਾਰ ਮੇਰੇ ਨੱਕ ਦੀ ਨੱਥ ਪੱਟ ਕੇ ਪਰਾਂ ਮਾਰੀ, ਕੰਨ ਦੇ ਵਾਲੇ ਲਾਹ ਕੇ ਪਰਾਂ ਮਾਰੇ, ਹੱਥ ਦੀਆਂ ਚੂੜੀਆਂ ਲਾਹ ਕੇ ਪਰਾਂ ਮਾਰੀਆਂ। ਭੈਣੇ ਮੈਂ ਤਾਂ ਉਦਾਸ ਬੈਠੀ ਹਾਂ, ਅੱਜ ਮੇਰੇ ਕੰਨ ਵੀ ਉਹਨੇ ਵੱਖਰੇ ਕਰ ਦਿੱਤੇ ਗਹਿਣਿਆਂ ਤੋਂ। ਅਤੇ ਅੱਗੋਂ ਬੜਾ ਸੋਹਣਾ ਉਹ ਸਖੀ ਨੇ ਉੱਤਰ ਦਿੱਤਾ, ਪੀ ਮਾਰੀ ਕਰਨਾਲ ਪਾਣੀ ਪਤ ਨਾਭੀ ਭਰੀ, ਸੋਹਣ ਪਤ ਦਈ ਉਜਾੜ, ਅਤੇ ਉੱਤਰ ਮਿਲਿਆ ਸਖੀ ਸਹਾਰਨ ਪੀ ਬਲੋ। ਅਤੇ ਪਤੀ ਤੇਰਾ ਕਿਤੇ ਦੂਰ ਤਾਂ ਨਹੀਂ ਗਿਆ? ਕਹਿਣ ਲੱਗੀ ਨਹੀਂ ਪਤੀ ਮੇਰਾ ਘਰ ਹੈ। ਕਹਿੰਦੀ ਹੈ ਭੈਣੇ ਇਹ ਗਹਿਣੇ ਚਲੇ ਗਏ ਕੋਈ ਬਾਤ ਨਹੀਂ, ਚੇਤੇ ਰੱਖੀ ਅੱਖਾਂ ਵਿੱਚੋਂ ਅਥਰੂ ਨਿਕਲ ਆਏ ਤੇ ਘਬਰਾ ਨਾ, ਇੰਨਾ ਕੁਝ ਹੋ ਗਿਆ ਹੈ, ਜੇ ਪਤੀ ਘਰ ਵਿੱਚ ਬੈਠਾ ਹੋਵੇ ਤੇ ਇਹਦੇ ਵਰਗਾ ਹੋਰ ਕੁਝ ਸੁੱਖ ਹੀ ਨਹੀਂ। ਇਹਦਾ ਮਤਲਬ ਕਿ ਸਭ ਤੋਂ ਵੱਡੀ ਸ਼ੋਭਾ ਜੇ ਸਾਈਂ ਘਰ ਵਿੱਚ, ਪਰ ਇਹਦੇ ਅਰਥ ਇਹ ਨਾ ਕਿਤੇ ਲੈ ਜਾਣੇ ਕਿ ਸ਼ਾਇਦ ਇੱਕ ਪਤੀ ਪਤਨੀ ਉੱਤੇ ਖੱਤ ਚੁੱਕੇ ਤੇ ਭਾਈ ਸਾਹਿਬ ਇਹਦਾ ਇਸ ਗੱਲ ਨੂੰ ਲੋਕਾਂ ਵਿੱਚ ਪ੍ਰਚਾਰ ਰਹੇ ਸਨ। ਨਹੀਂ, ਸਿਰਫ ਮੈਂ ਇੱਕ ਨੁਕਤਾ ਆਪ ਨਾਲ ਸਾਂਝਾ ਕੀਤਾ ਹੈ। ਹਜ਼ੂਰ ਬਾਬੇ ਨਾਨਕ ਦਾ ਪ੍ਰਮਾਣ ਸਾਂਝਾ ਕਰ ਰਿਹਾ ਵਾਂ ਕਿ ਖਾਉਂ ਕੁਰਬਾਨੈ ਜਾਉਂ ਮਿਹਰਬਾਨਾ, ਖਾਉਂ ਕੁਰਬਾਨੈ ਜਾਉਂ, ਖਾਉਂ ਕੁਰਬਾਨੈ ਜਾਉਂ, ਤਿਨਾਂ ਕਹਿ ਲੈਣ ਜੋ ਤੇਰਾ ਨਾਉਂ, ਲੈਣ ਜੋ ਤੇਰਾ ਨਾਉਂ, ਤਿਨਾਂ ਕਹਿ ਖਾਉਂ ਸਦ ਕੁਰਬਾਨੈ ਜਾਉਂ। ਅਤੇ ਨਾਲ ਬਚਨ ਕੀਤੋ ਨੇ, ਕਹਿਣ ਲੱਗੇ ਪਿਆਰੇ ਜੇ ਤੂੰ ਪਤੀ ਨੂੰ ਪਾਉਣਾ ਹੈ ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉਂ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ ਮੰਗਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ ਤਿਨਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ। ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉਂ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾਂ ਕਹਿ ਪਾਸ, ਤਿਨਾਂ ਕਹਿ ਪਾਸ ਮੰਗਰ ਮਾਏ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ ਕੰਤ ਤਿਨਾਂ ਕਹਿ ਪਾਸ, ਧੂੜ ਤਿਨਾਂ ਕੀ ਜੇ ਮਿਲੈ ਜੀ ਤਿਨਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ, ਧੂੜ ਤਿਨਾਂ ਕੀ ਜੇ ਮਿਲੈ ਜੀ ਕਹੁ ਨਾਨਕੀ ਅਰਦਾਸ, ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ, ਜਿਨ੍ਹਾਂ ਉੱਤੇ ਆਪ ਮਿਹਰ ਕਰਦਾ ਉਹਨਾਂ ਨੂੰ ਸਾਹਿਬ ਕਹਿੰਦੇ ਨੇ ਮੰਗਰ ਮਾਹੇ ਸੁਹੰਦੀਆਂ, ਉਹ ਸ਼ੋਭਾ ਵਾਲੀਆਂ ਨੇ। ਗੁਰਮੁਖੋ ਮੈਂ ਬੇਨਤੀ ਫਿਰ ਉਸ ਨੂੰ ਅੱਗੇ ਦੁਰਾਵਾਂ ਕਿ ਇੱਕ ਸੁਹਾਗਣ ਦੇ ਅੰਦਰ ਦਾ ਸ਼ਿੰਗਾਰ ਕੀ ਹੈ, ਜੇ ਵਾਹਿਗੁਰੂ ਪਤੀ ਪਰਮਾਤਮਾ ਘਰ ਆ ਜਾਏ ਇਦੋਂ ਵੱਡਾ ਹੋਰ ਸੁੱਖ ਕੀ ਹੈ। ਗੁਰੂ ਸਾਹਿਬ ਦੇ ਦੋ ਸ਼ਬਦ ਨੇ, ਮੈਂ ਉਹ ਵੀ ਪ੍ਰਮਾਣ ਵਜੋਂ ਅੱਜ ਆਪ ਨਾਲ ਸਾਂਝੇ ਕਰਨਾ ਚਾਹੁੰਦਾ। ਇੱਕ ਬਚਨ ਅਸੀਂ ਪੜ੍ਹਦੇ ਹਾਂ, ਲਾਲਨ ਰਾਵਿਆ ਕਵਨ ਗਤੀ ਰੀ, ਖੇ ਸਖੀਏ ਖੇ ਭੈਣੇ ਮੱਗਰ ਦਾ ਮਹੀਨਾ ਚੜ੍ਹਿਆ, ਤੇਰੀ ਸ਼ੋਭਾ ਬਿਆਨ ਨਹੀਂ ਕੀਤੀ ਜਾ ਸਕਦੀ, ਸਾਨੂੰ ਇੱਕ ਕਿਰਪਾ ਕਰਕੇ ਦੱਸ ਦੇ ਕਿ ਤੂੰ ਪਿਆਰੇ ਲਾਲਨ ਨੂੰ ਪਿਆਰੇ ਸਾਈ ਨੂੰ ਕਿਵੇਂ ਪਾ ਲਿਆ। ਲਾਲਨ ਰਾਵਿਆ ਕਵਨ ਗਤੀ ਰੀ, ਸਖੀ ਬਤਾਵੂ ਮੁਝੈ ਮਤੀਰੀ, ਸੂਅਬ ਸੂਅਬ ਸੂ ਵੀ ਆਪਣੇ ਪ੍ਰੀਤਮ ਕੈ ਰੰਗ ਰਤੀ, ਆਪਣੇ ਪਿਆਰੇ ਦੇ ਰੰਗ ਵਿੱਚ ਰਤੀਏ, ਆਪਣੇ ਪਿਆਰੇ ਦੇ ਗੁਣਾਂ ਵਿੱਚ ਦਿਨ ਰਾਤ ਖੁਮਾਰੀ ਵਿੱਚ ਰਹਿਣ ਵਾਲੀਏ ਜੀਵ ਇਸਤਰੀਏ, ਮੈਨੂੰ ਇਹ ਦੱਸ ਦੇ ਪਿਆਰੇ ਪਤੀ ਨੂੰ ਤੂੰ ਕਿਵੇਂ ਮਾਣਿਆ, ਤੇਰੇ ਘਰ ਵਿੱਚ ਕਿਵੇਂ ਆ ਬੈਠੇ। ਲਾਲਨ ਰਾਵਿਆ ਕਵਨ ਗਤੀਰੀ, ਸਖੀ ਬਤਾਵੋ ਮੁਝੈ ਮਤੀਰੀ, ਸੋਹਬ ਸੋਹਬ ਸੋਹਬੀ ਆਪਣੇ ਪ੍ਰੀਤਮ ਕੇ ਰੰਗ ਰਤੀ। ਅਗਲਾ ਬਚਨ ਕੀਤਾ, ਕਹਿਣ ਲੱਗੇ ਭੈਣੇ ਕੁਛ ਬੋਲ ਤਾਂ ਸਹੀ, ਤੇ ਪਿਆਰਿਓ ਉਹ ਬੋਲੇਗੀ ਕੀ ਜਿਸ ਦੇ ਖਿਰਦੇ ਘਰ ਦੇ ਅੰਦਰ ਪਿਆਰਾ ਪਤੀ ਆ ਕੇ ਬੈਠਾ ਹੋਵੇ, ਜਿਸ ਦੇ ਘਰ ਦੇ ਵਿੱਚ ਸਾਈਂ ਆ ਕੇ ਬੈਠੇ ਹੋਣ। ਤੇ ਅੱਜ ਦਾ ਦੇਖੋ ਵਰੇ ਗੰਢ ਬਾਬਾ ਜੀ ਦਾ ਪੁਰਬ ਆ ਰਿਹਾ ਹੈ, ਜੇ ਕਿਸੇ ਨੇ ਵਿਸਤਾਰ ਨਾਲ ਪੜ੍ਹਨਾ ਹੋਇਆ ਸਾਖੀ ਨੂੰ ਤੇ ਪੜ੍ਹਿਓ ਗੁਰੂ ਨਾਨਕ ਚਮਤਕਾਰ, ਤੇ ਉਹਦੇ ਵਿੱਚ ਜਿਹੜਾ ਪੁਰਬਾਰਧ ਹੈ ਪਹਿਲਾ ਭਾਗ ਹੈ ਉਹਦੇ ਵਿੱਚ ਇੱਕ ਪ੍ਰਸੰਗ ਆਉਂਦਾ ਹੈ ਪਿਆਰੇ ਦੀ ਵਰੇ ਗੰਢ, ਪਿਆਰੇ ਦਾ ਪੁਰਬ। ਅਸੀਂ ਵੀ ਆਪਣੇ ਪਿਆਰੇ ਗੁਰੂ ਨਾਨਕ ਸਾਹਿਬ ਦਾ ਪੁਰਬ ਮਨਾਉਂਦੇ ਪਏ ਤੇ ਭਾਈ ਸਾਹਿਬ ਨੇ ਜਿਹੜਾ ਰੰਗ ਉਹਦੇ ਵਿੱਚ ਭਰਿਆ, ਤੇ ਦੇਖੋ ਇੱਕ ਸੁਹਾਗਣ ਇੱਕ ਗੁਰਮੁਖ ਇੱਕ ਰੱਬੀ ਰੰਗ ਵਿੱਚ ਰਤਾ ਹੋਇਆ, ਜੇ ਪਿਆਰਾ ਗੁਰੂ ਘਰ ਆ ਜਾਏ ਉਹਦੇ ਲਈ ਸਭ ਕੁਛ ਹੈ। ਤੇ ਅਸੀਂ ਵੀ ਇੱਕ ਅਰਦਾਸ ਕਰਨੀ ਹੈ, ਪਿਆਰਿਆ ਤੁਹਾਡਾ ਪੁਰਬ ਆ ਰਿਹਾ ਹੈ, ਕਿਰਪਾ ਕਰੋ ਇਸ ਹਿਰਦੇ ਵਿੱਚ ਆ ਕੇ ਨਿਵਾਸ ਬਖਸ਼ੋ। ਪਿਆਰੇ ਦੀ ਵਰੇ ਗੰਢ ਕੀ ਸੀ, ਨਨਕਾਣਾ ਸਾਹਿਬ ਦੀ ਧਰਤੀ ਹੈ ਜਿਹਨੂੰ ਕਦੀ ਰਾਏ ਭੋਏ ਦੀ ਤਲਵੰਡੀ ਕਿਹਾ ਜਾਂਦਾ ਸੀ, ਉਸ ਧਰਤੀ ਦੇ ਉੱਤੇ ਅੱਜ ਅਜੇ ਭਿੰਨੀ ਰੈਨੜੀਏ ਚਮਕਣ ਤਾਰੇ, ਅੰਮ੍ਰਿਤ ਵੇਲਾ ਹੈ। ਇੱਕ ਬਿਰਧ ਬਾਬਾ ਉਹਨੇ ਉੱਠ ਕੇ ਇਸ਼ਨਾਨ ਕੀਤਾ ਹੈ, ਮੇਰੀ ਬੇਨਤੀ ਨੂੰ ਸਮਝਿਓ, ਥੋੜ੍ਹਾ ਜਿਹਾ ਆਪਣੀ ਸੁਰਤ ਨੂੰ ਚੁੱਕ ਕੇ ਉੱਥੇ ਲਿਜਾਈਏ। ਬਿਰਧ ਬਾਬਾ ਭਿੰਨੀ ਰੈਨੜੀਏ ਚਾਰ ਚੁਫੇਰੇ ਖਮੋਸ਼ੀ ਹੈ, ਉੱਠ ਕੇ ਇਸ਼ਨਾਨ ਕੀਤਾ ਹੈ, ਬਸਤਰ ਪਾਏ ਨੇ ਤੇ ਤਕੀਏ ਦੀ ਢੋਹ ਲਾ ਕੇ ਆਪਣੇ ਆਸਨ ਉੱਤੇ ਬੈਠ ਗਿਆ ਹੈ। ਆਸਨ 'ਤੇ ਬੈਠੇ ਹੋਏ ਦੇ ਦੋਨੋਂ ਨੇਤਰ ਜਿਹੜੇ ਨੇ ਉਹ ਮੁੰਦੇ ਨੇ, ਤੇ ਆਪਣੇ ਅੰਦਰੇ ਅੰਦਰ ਉਹ ਬਿਰਹਾ ਦੀ ਕਾਂਗ ਲੈ ਕੇ ਕਿਸੇ ਪਿਆਰੇ ਦੇ ਆਉਣ ਦੀ ਇੰਤਜ਼ਾਰ ਵਿੱਚ ਬੈਠਾ ਹੈ। ਤਕੀਏ ਦੀ ਢੋਲ ਆਈ, ਉਸ ਦਾ ਮਸਤਕ ਦਾ ਨੂਰ ਦਗਦਾ ਕਰਦਾ ਉਸ ਦਾ ਚਿਹਰਾ, ਪਰ ਫਿਰ ਵੀ ਕਦੀ ਕਦੀ ਖੌਕਾ ਲੈਂਦਾ ਹੈ, ਤੇ ਅੱਖਾਂ ਦੇ ਵਿੱਚ ਨੇਤਰਾਂ ਦੇ ਵਿੱਚ ਪਾਣੀ ਸਿੰਮ ਆਉਂਦਾ ਹੈ ਤੇ ਚੁੱਪ ਕਰ ਜਾਂਦਾ ਹੈ। ਕਦੀ ਆਪੇ ਨਾਲ ਹੀ ਗੱਲਾਂ ਕਰਕੇ ਕਹਿੰਦਾ, ਵਾਹ ਰੱਬਾ ਕਿੰਨਾ ਸਮਾਂ ਦਿੱਤਾ ਹੀ ਸੋਹਣਾ, ਇਸ ਨਗਰੀ ਨੂੰ ਬਾਬੇ ਨਾਨਕ ਮੇਰੇ ਮੁਰਸ਼ਦ ਨੇ ਭਾਗ ਲਾਏ, ਇਕੱਲੇ ਭਾਗ ਨਾ ਲਾਏ, ਇਸ ਬੁੱਢੇ ਦੇ ਅੰਦਰ ਨੂੰ ਨਾਮ ਦੀ ਚਿੰਗ ਆਪਣੇ ਖੁਦਾ ਦੇ ਰੱਬ ਦੀ ਰੁਖਾਨੀਅਤ ਦੀ ਚਿੰਗ ਲਾ ਗਿਆ ਅਤੇ ਇਹੋ ਜੀ ਲਾ ਕੇ ਗਿਆ ਕਿ ਦਿਨੋ ਦਿਨ ਇਹ ਅੰਦਰ ਦੀ ਬਿਰਖਾ ਦੀ ਅਗਨ ਵਧਣ ਲੱਗੀ ਹੈ, ਇਹ ਘਟਦੀ ਨਹੀਂ ਪਈ। ਅਤੇ ਆਪੇ ਨਾਲ ਹੀ ਗੱਲਾਂ ਕਰਕੇ ਕਹਿੰਦਾ ਚੱਲ ਕੋਈ ਨਹੀਂ, ਆਖਰ ਪਿਆਰਾ ਕਈ ਸਾਲਾਂ ਦਾ ਗਿਆ ਹੈ, ਕਦੀ ਨਾ ਕਦੀ ਤਾਂ ਫੇਰੇ ਪਾਏਗਾ ਹੀ ਨਾ, ਘੱਟੋ ਘੱਟ ਇਸ ਬਿਰਧ ਸਰੀਰ ਨੂੰ ਤੋਰਨ ਵਾਸਤੇ ਤਾਂ ਆਏਗਾ। ਪਿਆਰਿਓ, ਇਹ ਬਿਰਧ, ਇਹ ਬਜ਼ੁਰਗ ਕੋਈ ਹੋਰ ਨਹੀਂ, ਇਸੇ ਤਲਵੰਡੀ ਦਾ ਮਾਲਕ ਹੈ ਜਿਸ ਦਾ ਨਾਮ ਹੈ ਰਾਏ ਬੁਲਾਰ, ਜਿਹੜਾ ਜਨਮ ਸਾਖੀ ਵਿੱਚ ਬੋਲ ਕੇ ਕਹਿੰਦਾ ਹੈ ਕਿ ਕਾਲੂ ਮਤਾਂ ਆਪਣੇ ਪੁੱਤਰ ਨੂੰ ਸੰਸਾਰੀ ਜੀਵ ਜਾਣੇ, ਦੇਖੀ ਇਹ ਤਾਂ ਖੁਦਾਏ ਦਾ ਰੂਪ ਹੀ। ਨਾਲ ਕਹਿੰਦਾ ਦੇਖ ਐਵੇਂ ਮਤਾਂ ਝਿੜਕਦਾ ਰਹੇ ਮੇਰੇ ਬਾਬੇ ਨਾਨਕ ਨੂੰ। ਅਤੇ ਬਾਬਾ ਕਾਲੂ ਜੀ ਪੁੱਛਦੇ ਨੇ ਕਿਉਂ, ਕਹਿਣ ਲੱਗੇ ਇਹਦੇ ਕਰਕੇ ਤਾਂ ਮੇਰੀ ਤਲਵੰਡੀ ਵੱਸਦੀ, ਇਹਦੇ ਕਰਕੇ ਤਾਂ ਮੇਰੇ ਸ਼ਹਿਰ ਨੂੰ ਭਾਗ ਲੱਗੇ ਨੇ। ਅਤੇ ਮੇਰੀ ਬੇਨਤੀ ਹੈ ਕਿ ਦੇਖੋ ਆਪਣੇ ਅੰਦਰ ਨੂੰ ਭਾਵਨਾ ਦੇ ਤਲ 'ਤੇ ਲੈ ਕੇ ਚੱਲੀਏ, ਕੇਵਲ ਰਸਮਾਂ ਰਿਵਾਜ਼ਾਂ ਦੇ ਬੱਝੇ ਹੋਏ ਅਤੇ ਖੁਸ਼ਕ ਗਿਆਨ, ਸੁੱਕਾ ਸਿਧਾਂਤ, ਰੁੱਖੇ ਮਨ ਅਤੇ ਰੁੱਖੀ ਜੀਵ ਨਾਲ ਗੱਲ ਨਾ ਕਰੀਏ। ਆਖਰ ਪਿਆਰੇ ਨੇ ਆਉਣਾ ਹੈ, ਕੱਲ੍ਹ ਪਿਆਰੇ ਦੀ ਵਰੇ ਗੰਢ ਹੈ, ਅਤੇ ਆਪਣੇ ਖਿਰਦੇ ਦੀ ਸੇਜ ਨੂੰ ਕਿਤੇ ਪਿਆਰੇ ਦੇ ਬਹਿਣ ਜੋਗੀ ਬਣਾ ਤਾਂ ਲਈਏ। ਉਸ ਬਿਰਧ ਦਾ ਨਾਮ ਹੈ ਰਾਏ ਬੁਲਾਹ, ਰਾਏ ਭੋਏ ਦੀ ਤਲਵੰਡੀ ਦਾ ਮਾਲਕ ਹੈ। ਅੱਜ ਅੰਮ੍ਰਿਤ ਵੇਲੇ ਬੈਠਾ ਤਕੀਏ ਦੀ ਢੋ ਲਾ ਕੇ ਬਜ਼ੁਰਗ ਦੇ ਨੇਤਰਾਂ ਦੇ ਉੱਪਰ ਜਿਹੜੇ ਪਰਵਟਿਆਂ ਦੇ ਕੇਸ਼ ਨੇ ਉਹਨਾਂ ਅੱਖਾਂ ਟਕੀਆਂ ਨੇ, ਪਰ ਬੈਠਾ ਹੋਇਆ ਪ੍ਰੇਮ ਦਾ ਸੱਚ ਦਾ ਪੁਤਲਾ ਗੁਰੂ ਨਾਨਕ ਸਾਹਿਬ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਅਜੇ ਸੂਰਜ ਦੀ ਲਾਲੀ ਬਾਹਰ ਨਿਕਲੀ, ਪੋਹ ਫੁਟਾਲਾ ਹੋਇਆ, ਸੂਰਜ ਦੀਆਂ ਕਿਰਨਾਂ ਧਰਤੀ 'ਤੇ ਪਈਆਂ, ਅਤੇ ਇਹ ਬਾਬਾ ਆਪਣੇ ਆਸਣ ਤੋਂ ਉੱਠ ਕੇ ਹੱਥ ਦੇ ਵਿੱਚ ਡੰਗੋਰੀ ਪਕੜ ਕੇ ਜਦੋਂ ਬਾਹਰ ਨਿਕਲਿਆ, ਆ ਠੰਡੀ ਠੰਡੀ ਰੁੱਤ 'ਤੇ ਕੱਤੇ ਦਾ ਮਹੀਨਾ ਪਿਆ ਚੱਲਦਾ ਸੀ, ਕਿਉਂਕਿ ਪਿਆਰੇ ਦਾ ਪੁਰਬ ਪਿਆ ਆਉਂਦਾ ਸੀ। ਠੰਡੀ ਠੰਡੀ ਰੁੱਤ ਹੈ, ਨਾ ਗਰਮੀ ਨਾ ਸਰਦੀ। ਬਾਹਰ ਨਿਕਲਿਆ ਅਤੇ ਉਹਦੇ ਮੁੱਖ ਦੇ ਉੱਪਰ ਸੂਰਜ ਦੀਆਂ ਕਿਰਨਾਂ ਪਈਆਂ। ਅਸਲ ਵਿੱਚ ਕਰੋੜਾਂ ਸੂਰਜਾਂ ਦਾ ਚਾਨਣ ਤਾਂ ਬਾਬਾ ਅੰਦਰ ਬਖਸ਼ ਗਿਆ ਸੀ, ਅਤੇ ਜਦੋਂ ਬਾਹਰ ਦੇ ਸੂਰਜ ਦੀ ਕਿਰਨ ਇਹਦੇ ਚਿਹਰੇ 'ਤੇ ਪਈ ਅਤੇ ਮਾਨੋ ਉਹ ਚਮਕ ਚਿਹਰੇ ਵਿੱਚੋਂ ਨਿਕਲੀ, ਜਿਵੇਂ ਇੱਕ ਸਾਫ ਸ਼ੀਸ਼ੇ ਦੇ ਵਿੱਚੋਂ ਸੂਰਜ ਦੇ ਪ੍ਰਤੀਬਿੰਬ ਦੀ ਚਮਕ ਪੈਂਦੀ। ਅੰਦਰ ਤਾਂ ਪਹਿਲੀ ਸਾਫ ਸਬੁੱਧ ਸੁੱਚ ਸੀ, ਦਰਪਣ ਦੀ ਤਰ੍ਹਾਂ ਸ਼ੁੱਧ ਸੀ, ਪਰ ਸੂਰਜ ਦੀਆਂ ਕਿਰਨਾਂ ਨਾਲ ਚਿਹਰਾ ਹੋਰ ਭਖਿਆ। ਨੌਕਰ ਆਏ, ਰਾਏ ਬੁਲਾਰ ਦੇ ਸਾਹਮਣੇ ਆ ਕੇ ਝੁਕੇ ਅਤੇ ਧੀਮੀ ਆਵਾਜ਼ ਵਿੱਚ ਕਹਿਣ ਲੱਗੇ ਕਿ ਬਾਬੇ ਕਾਲੂ ਦੇ ਘਰ ਜਾਓ, ਬੁਲਾ ਕੇ ਲਿਆਓ ਖਾਂ ਉਹਨੂੰ ਮੇਰੇ ਕੋਲ। ਨੌਕਰ ਗਿਆ, ਮੈਂ ਤਾਂ ਕਾਲੂ ਜੀ ਨੂੰ ਬੁਲਾ ਕੇ ਲਿਆਇਆ ਹੈ। ਅਤੇ ਰਾਏ ਬੁਲਾਰ ਸੋਟੀ ਹੱਥ ਵਿੱਚ ਪਕੜੀ ਅਤੇ ਉਹਦਾ ਸਹਾਰਾ ਲੈ ਕੇ ਖਲੋਤਾ, ਅਤੇ ਆਉਂਦਿਆਂ ਸਾਰ ਬਾਬੇ ਕਾਲੂ ਨੂੰ ਦੇਖ ਕੇ ਪਤਾ ਨਹੀਂ ਆ ਜਿਸ ਬਿਰਧ ਦਾ ਮਨ ਕਿੰਨਾ ਕੁ ਕਿੱਥੇ ਵਹਿ ਤੁਰਿਆ, ਅਤੇ ਇੱਕੋ ਦਮ ਬਾਬੇ ਕਾਲੂ ਨੂੰ ਦੇਖ ਕੇ ਭਾਵੇਂ ਇਹਦਾ ਕਾਰਦਾਰ ਸੀ, ਰਾਏ ਬੁਲਾਰ ਦੇ ਇੱਕੋ ਦਮ ਸੀਸ ਝੁਕਾ ਦਿੱਤਾ। ਕਹਿਣ ਲੱਗੇ ਮੇਰੇ ਦਿਲ ਦੇ ਸਾਈਂ ਦੇ ਬਾਪੂ, ਸ਼ਬਦ ਇਹੀ ਸਨ, ਮੇਰੇ ਅੰਦਰ ਦੇ ਮਾਲਕ ਦੇ ਬਾਪੂ, ਤੂੰ ਕਿਰਪਾ ਕਰ ਮੈਨੂੰ ਦੱਸ ਖਾਂ, ਕਿਤੇ ਕੋਈ ਸੋਏ, ਕਿਤੇ ਕੋਈ ਖਬਰ ਆਈ ਹੈ ਮੇਰੇ ਪਿਆਰੇ ਦੇ ਵਾਪਸ ਆਉਣ ਦੀ, ਕਿਤੇ ਸਮਝ ਪਈ ਤੇਰੇ ਘਰ ਕਿਤੋਂ ਸੁਣਿਆ ਆਇਆ ਕਿ ਪਿਆਰੇ ਨੇ ਆਉਣਾ ਹੈ। ਅਤੇ ਅੱਜ ਬਾਬਾ ਕਾਲੂ ਜੀ ਬਿਰਧ ਹੋ ਚੁੱਕੇ ਸਨ, ਅਤੇ ਕਹਿੰਦੇ ਨੇ ਰਾਏ ਬੁਲਾਰ ਦੀ ਦਸ਼ਾ ਦੇਖ ਕੇ ਨੇਤਰ ਸੇਜਲ ਕਰਕੇ ਕਹਿਣ ਲੱਗੇ, ਰਾਏ ਜੀ ਖਬਰ ਤਾਂ ਨਹੀਂ ਸੁਣੀ, ਪਰ ਪਤਾ ਨਹੀਂ ਅੱਗੇ ਖਾਤੀ ਚੁੱਕਦਾ ਰਿਹਾ, ਅੱਗੇ ਪੈਸਿਆਂ ਦੀਆਂ ਗਿਣਤੀਆਂ ਮਿਣਤੀਆਂ ਕਰਦਾ ਰਿਹਾ। ਅੱਜ ਕਈ ਦਿਨ ਹੋ ਗਏ ਨੇ, ਅੰਦਰੋਂ ਕੋਈ ਨਵੀਂ ਜੀ ਇੱਕ ਚੀਜ਼ ਪੈਦਾ ਹੋ ਗਈ ਏ, ਹੁਣ ਪੁੱਤਰ ਮੋਹ ਨਹੀਂ। ਮਨ ਕਹਿੰਦਾ ਆਖਰ ਕਿਹੜਾ ਖਜ਼ਾਨਾ ਉਹਦੇ ਕੋਲ ਹੈ ਕਿ ਜਿਸ ਖਜ਼ਾਨੇ ਦੀ ਕਿਣਕਾ ਕਿਣਕਾ ਜਿਨ੍ਹਾਂ ਨੂੰ ਦਿੱਤਾ ਉਹ ਧਰਤੀ 'ਤੇ ਪੈਰ ਨਹੀਂ ਲੱਗਦੇ, ਆਤਮਕ ਮੰਡਲਾਂ ਵਿੱਚ ਘੁੰਮਦੇ ਪਏ ਨੇ। ਅਤੇ ਮਨ ਕਹਿੰਦਾ ਕਿਤੇ ਪਾਏ ਪੁੱਤਰ ਫੇਰੀ, ਅਤੇ ਇਸ ਅੰਦਰ ਦੇ ਖਜ਼ਾਨੇ ਦਾ ਭੋਰਾ ਮੈਨੂੰ ਵੀ ਮਿਲ ਜਾ। ਕਹਿਣ ਲੱਗੇ ਪਰ ਅਜੇ ਆਇਆ ਨਹੀਂ, ਅਜੇ ਖਬਰ ਨਹੀਂ ਆਈ। ਰਾਏ ਬੁਲਾਰ ਨੇ ਸੁਣਿਆ ਅਤੇ ਚੁੱਪ ਕਰਕੇ ਕਹਿੰਦੇ ਨੇ ਬੁੱਲ ਮੀਟ ਲੈ ਤੇ ਜਿਵੇਂ ਚੀਣੀ ਬਾਣ ਕੋਈ ਬੱਚਾ ਕੋਈ ਨਿਆਣਾ ਰੋਂਦਾ ਹੈ। ਖਮੋਸ਼ ਹੋ ਗਿਆ, ਚੁੱਪ ਕਰ ਗਿਆ। ਕਹਿਣ ਲੱਗਾ, ਚੰਗਾ ਖੁਦਾ ਤੇਰੀ ਰਜ਼ਾ ਵਿੱਚ ਹੀ ਸੁੱਖ ਹੈ, ਮੁਰਸ਼ਦ ਤੇਰੀ ਰਜ਼ਾ ਵਿੱਚ ਹੀ ਸੁੱਖ ਹੈ, ਪਰ ਤੁਸੀਂ ਤਾਂ ਤੁਰ ਲੱਗਿਆ। ਇਹ ਗੱਲ ਕਹੀ ਸੀ ਰਾਏ ਜੀ, ਜਦੋਂ ਆਪਣਾ ਬਲ ਆਪਣੀ ਸ਼ਕਤੀ ਆਪਣੀ ਤਾਕਤ ਕੰਮ ਨਾ ਕਰੇ ਉਦੋਂ ਅਰਦਾਸ ਕਰਿਓ, ਮੈਂ ਜ਼ਰੂਰ ਤੁਹਾਡੇ ਕੋਲ ਆਵਾਂਗਾ। ਬਾਬਾ ਹੇ ਮੇਰੇ ਮੁਰਸ਼ਦ, ਮੇਰੀ ਇੱਕ ਅਰਦਾਸ ਹੈ, ਇਸ ਬੁੱਢੇ ਦੇ ਪਿੰਜਰ ਵਿੱਚੋਂ ਪ੍ਰਾਣ ਨਿਕਲਣ ਤੋਂ ਪਹਿਲਾਂ ਜਗਤ ਫੇਰੀ ਪਾ ਕੇ ਤਾਰਨ ਵਾਲਿਆ, ਪਾ ਤਲਵੰਡੀ ਦੀ ਫੇਰੀ, ਤੇ ਇਸ ਬੁੱਢੇ ਦਾ ਕਿਸੇ ਪਾਸੇ ਤੂੰ ਬੇੜਾ ਜੀਵਨ ਦਾ ਜਲਾ ਦੇ। ਪਿਆਰਿਓ, ਕੇਵਲ ਅਰਦਾਸ ਕੀਤੀ, ਆਪਣੇ ਅੰਦਰ ਨੂੰ ਟਿਕਾਓ। ਗੁਰਮੁਖ ਪਿਆਰੇ ਭਾਈ ਹੀਰਾ ਸਿੰਘ ਹੋਣੀ ਜਦੋਂ ਕਿਤੇ ਪੁਰਬ ਵਾਲੇ ਦਿਨ ਆਉਂਦੇ ਸਨ, ਉਹਨਾਂ ਨੇ ਇੰਨੀ ਭਾਵਨਾ ਨਾਲ ਕਥਾ ਕਰਨੀ, ਕੀਰਤਨ ਕਰਨਾ ਕਿ ਲੋਕ ਬੈਠੇ ਹੋਣੇ ਸੰਗਤ ਵਿੱਚ ਤੇ ਸੁਰਤਾਂ ਨੂੰ ਚੁੱਕ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਲੈ ਜਾਣ, ਕਿਉਂਕਿ ਮੇਰਾ ਮੁਰਸ਼ਦ, ਮੇਰਾ ਸਾਈ, ਮੇਰਾ ਗੁਰੂ। ਰਾਏ ਬੁਲਾਰ ਕਹਿੰਦਾ, ਪਾ ਫੇਰੀ ਤਲਵੰਡੀ ਦੀ, ਅੱਜ ਇਹਨੇ ਕੀ ਕੀਤਾ, ਘਰੋਂ ਨਿਕਲਿਆ, ਨੌਕਰ ਚਾਕਰ ਨਾਲ ਸਨ। ਕਹਿੰਦਾ, ਮੇਰਾ ਅੰਦਰ ਪੁਕਾਰ ਕੇ ਕਹਿੰਦਾ, ਰਾਏ ਤੇਰੇ ਸਿਰ ਦਾ, ਤੇਰੇ ਅੰਦਰ ਦਾ ਮਾਲਕ ਆਉਣ ਵਾਲਾ ਹੈ, ਤੂੰ ਜਾ ਖਾਂ ਉਸ ਪਿੰਡ ਦੀ ਜੂਹ ਤੋਂ ਬਾਹਰ, ਤੇ ਉੱਥੇ ਬੜਾ ਸੋਹਣਾ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਬਚਨ ਲਿਖਿਆ ਹੈ, ਕਹਿੰਦੇ ਨੇ ਜਿਸ ਥਾਂ ਤੇ ਬੈਠ ਕੇ ਰਾਏ ਜੀ ਨੇ ਕੀਰਤਨ ਸੁਣਿਆ, ਜਿਸ ਥਾਂ ਤੇ ਬਾਬੇ ਨਾਨਕਾਂ ਦੀਆਂ ਨਾਨਕ ਦੀਆਂ ਰਹਿਮਤਾਂ ਵਰਤੀਆਂ, ਭਾਈ ਵੀਰ ਸਿੰਘ ਉਹਨਾਂ ਦੇ ਵੱਡੇ ਵਡੇਰੇ ਦੀਵਾਨ ਕੌੜਾ ਮੱਲ ਨੇ ਉਹ ਅਸਥਾਨ ਆਪਣੇ ਖੱਤੀ ਬਣਵਾਇਆ ਸੀ। ਰਾਏ ਬੁਲਾਰ ਚੱਲੇ ਪਿੰਡ ਤੋਂ ਬਾਹਰ ਵਣ ਦੇ ਥੱਲੇ ਜਾ ਬੈਠਾ, ਪਰ ਇਹਦਾ ਬਹਿਣਾ ਅੰਦਰ ਦੇ ਰੰਗ ਵਿੱਚ ਹੈ, ਨੇਤਰ ਸੇਜਲ ਸਨ, ਪਰ ਅੰਦਰੇ ਅੰਦਰ ਗੁਰੂ ਨਾਨਕ ਸਾਹਿਬ ਦੀ ਯਾਦ, ਗੁਰੂ ਨਾਨਕ ਸਾਹਿਬ ਦਾ ਸ਼ਬਦ ਪਿਆ ਚੱਲਦਾ ਹੈ, ਅੰਦਰੇ ਅੰਦਰ ਪਿਆਰੇ ਨੂੰ ਉਡੀਕਦਾ ਪਿਆ ਹੈ, ਤੇ ਮਨ ਨੂੰ ਆਵਾਜ਼ ਪਿਆ ਦਿੰਦਾ ਹੈ, ਆਵੋ ਸੱਜਣਾ, ਹੇ ਮੇਰੇ ਪਿਆਰੇ, ਤੂੰ ਮੇਰੇ ਘਰ ਆ ਤਾਂ ਸਹੀ, ਦਰਸ਼ਨ ਦੇਖਾਂ ਤੇਰਾ ਰਾਮ, ਮੈਨੂੰ ਕਿਤੇ ਤੇਰੇ ਦਰਸ਼ਨਾਂ ਦੀ ਧਲਕ ਪੈ ਜਾਏ, ਤੂੰ ਆ ਤਾਂ ਸਹੀ, ਮੈਂ ਆਪਣੇ ਘਰ ਵਿੱਚ ਖਲੋਤਾ ਹੋਇਆ ਤੇਰੀ ਇੰਤਜ਼ਾਰ ਪਿਆ ਕਰਨਾ ਵਾਂ। ਮਨ ਨੂੰ ਅੰਦਰ ਦਾ ਬਿਰਹਾ ਇਹ ਸੀ, ਜਿਹਨੂੰ ਗੁਰੂ ਅਰਜਨ ਸਾਹਿਬ ਨੇ ਕਿਹਾ, ਸਾਜਨ ਦੇਸ਼ ਵਿਦੇਸ਼ੀ ਅੜੇ, ਸਾਹ ਨੇੜੇ ਦਿੰਦੀ ਸਾਰ ਸੰਭਾਲੇ ਤਿੰਨ ਸੱਜਣਾ, ਮੁੰਦ ਨੈਣ ਭਰਿੰਦੀ, ਮੁੰਦ ਨੈਣ ਭਰਿੰਦੀ ਗੁਣ ਸਾ ਰਹਿੰਦੀ, ਕਿਉਂ ਪ੍ਰਭ ਮਿਲਾਂ ਪਿਆਰੇ। ਹੇ ਬਾਬਾ ਨਾਨਕ ਜੀ, ਮਾਰਗ ਪੰਥ ਨਾ ਜਾਣੂ ਵਿਖੜਾ, ਕਿਉਂ ਪਾਈਐ ਪਿਰਪਾਰੇ, ਕਿਰਪਾ ਕਰ ਤੂੰ ਆ ਤਰੁੱਠ ਦਰਸ਼ਨ ਦੇ। ਰਾਏ ਬੁਲਾਰ ਅੱਜ ਬੈਠਾ ਹੈ, ਤੇ ਪਿਆਰਿਓ ਬਾਬਾ ਕਾਲੂ ਜੀ ਇਹਦੇ ਕੋਲ ਟਿਕੇ ਨੇ, ਪਰ ਉਹ ਬਹਿਣਾ ਦੁਨੀਆਦਾਰਾਂ ਵਾਲਾ ਨਹੀਂ, ਉਹ ਬਹਿਣਾ ਹੈ ਜਿਹਦੇ ਵਿੱਚ ਪਿਆਰੇ ਦੀ ਯਾਦ, ਪਿਆਰੇ ਦਾ ਰਸ, ਪਿਆਰੇ ਦੇ ਅੰਦਰ ਦੀ ਰਸ ਮਗਨਤਾ ਹੈ। ਇੰਨੀ ਦੇਰ ਨੂੰ ਸਾਹਮਣਿਓ ਦੂਰੋਂ ਇੱਕ ਘੋੜ ਅਸਵਾਰ ਆਇਆ ਹੈ। ਪਿਆਰਿਓ ਦੇਖੋ, ਜਦੋਂ ਪੁਰਬ ਆਉਂਦਾ ਹੈ, ਹੇ ਸੱਚੇ ਪਾਤਸ਼ਾਹ ਤੂੰ ਕਿਰਪਾ ਕਰ, ਇਹ ਲੱਛਣ ਨੇ। ਮੈਂ ਫਿਰ ਬੇਨਤੀ ਕਰਦਿਆਂ, ਲਾਲ ਨੂੰ ਜਨਮ ਦੇਣਾ ਹੈ ਮਾਂ ਨੇ, ਸੁਹਾਗਣ ਨੇ, ਇਹ ਸਿਰਫ ਸ਼ਬਦ ਸਮਝਣ ਵਾਸਤੇ ਨੇ, ਤੇ ਪ੍ਰਸੂਤ ਦੀ ਪੀੜਾ, ਭਾਵੇਂ ਉਹ ਦਰਦ ਲੈ ਕੇ ਆਈ, ਪੀੜ ਲੈ ਕੇ ਆਈ, ਪਰ ਉਸ ਪੀੜ ਦੇ ਪਿੱਛੇ ਬੜੀ ਵੱਡੀ ਖੁਸ਼ੀ ਹੈ, ਕਿਉਂਕਿ ਇਸ ਪੀੜ ਤੋਂ ਬਾਅਦ ਇਹਦੀ ਕੁੱਖ ਵਿੱਚ ਕੀਮਤੀ ਲਾਲ ਨੇ ਪ੍ਰਗਟ ਹੋਣ, ਅਸਲ ਵਿੱਚ ਉਹ ਪੀੜਾ ਸੁਖਦਾਈ ਬਣ ਜਾਂਦੀ ਹੈ। ਬਾਬਾ ਕਾਲੂ ਜੀ ਤੇ ਰਾਏ ਬੁਲਾਰ ਬੈਠੇ ਨੇ, ਤੇ ਸਾਹਮਣੇ ਉਹ ਝਾਵਲਾ ਪਿਆ ਕਿ ਦੁਪਹਿਰ ਢਲਦੀ ਪਈ ਹੈ, ਘੋੜੇ ਤੇ ਅਸਵਾਰ ਹੋਇਆ ਇੱਕ ਘੋੜ ਅਸਵਾਰ ਤੁਰਿਆ ਆਉਂਦਾ। ਜਦੋਂ ਉਹ ਨੇੜੇ ਆਇਆ